ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਗ੍ਰੰਥੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 14ਵਾਂ ਅੰਕ, ਸ੍ਰੀ ਗੁਰੂ ਗ੍ਰੰਥ ਪਾਠ ਅਤੇ ਅਰਦਾਸ। ਪਿਛਲੇ ਲੇਖ ਵਿੱਚ ਅਸੀਂ ਗੁਰਮਰਿਆਦਾ ਦੀਆਂ ਕੁਝ ਰੀਤਾਂ ਪਰ ਵਿਚਾਰ ਕਰਨ ਦਾ ਵਚਨ ਦੇ ਚੁੱਕੇ ਹਾਂ। ਸੋ ਹੁਣ ਸਭ ਤੋਂ ਪਹਿਲੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਲੈਂਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਤਰ੍ਹਾਂ ਦੇ ਪਾਠ ਕੀਤੇ ਜਾਂਦੇ ਹਨ। ਇੱਕ ਖੁੱਲ੍ਹਾ ਯਾਨੀ ਸਹਿਜ ਪਾਠ, ਦੂਜਾ ਅਖੰਡ ਪਾਠ ਅਤੇ ਤੀਜਾ ਨਿਯਮਿਤ ਦਿਨਾਂ ਵਿੱਚ ਸਮਾਪਤ ਹੋਣ ਵਾਲਾ ਪਾਠ। ਮੁੱਖ ਪ੍ਰਯੋਜਨ ਤਾਂ ਪਾਠਾਂ ਦਾ ਇਹ ਹੈ ਕਿ ਸਿੱਖ ਜਾਂ ਤਾਂ ਆਪ ਪਾਠ ਕਰਕੇ ਸਮਝਣ ਅਤੇ ਗੁਰੂ ਬਖਸ਼ੀਆਂ ਸੁਮਤਾਂ ਅਨੁਸਾਰ ਜੀਵਨ ਟਾਲਣ, ਅਤੇ ਜਦ ਪਾਠ ਦੀ ਸਮਾਪਤੀ ਕਰਨ ਤਾਂ ਪਰਮਾਤਮਾ ਦੇ ਧੰਨਵਾਦ ਕਰਨ ਵਾਸਤੇ ਕਿ ਉਹਨਾਂ ਨੇ ਸਾਰਾ ਪਾਠ ਨਿਰਵਿਘਨ ਸਿਰੇ ਚੜਾ ਦਿੱਤਾ ਹੈ, ਜੋੜ ਮੇਲਾ ਸੰਗਤਾਂ ਦਾ ਕਰਕੇ ਸ਼ਬਦ ਕੀਰਤਨ ਕਰਾਉਣ, ਪ੍ਰਸ਼ਾਦ ਵੰਡਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੂਜਾ ਦੁਆਰੇ ਅਕਾਲ ਪੁਰਖ ਦੀ ਪੂਜਾ ਕਰਨ। ਜੋ ਆਪ ਚੰਗਾ ਪਾਠ ਨਾ ਕਰ ਸਕਦੇ ਹੋਣ ਤਾਂ ਕਿਸੇ ਪਾਠੀ ਪਾਸੋਂ ਪਾਠ ਸੁਣਨ ਅਤੇ ਪਾਠ ਦੀ ਸਮਾਪਤੀ ਪਰ ਉਸੇ ਤਰ੍ਹਾਂ ਉਤਸਵ ਕਰਨ। ਪਾਠ ਦਾ ਕਰਨਾ ਜਾਂ ਸੁਣਨਾ ਦੋਨੋਂ ਹੀ ਗੁਰੂ ਘਰ ਵਿੱਚ ਪ੍ਰਵਾਨ ਹਨ। ਜਦ ਸੰਗਤ ਪਾਠ ਕਰਨ ਵਾਲੀ ਬਹੁਤੀ ਹੋਵੇ ਜਾਂ ਸੁਣਨ ਵਾਲੀ ਬਹੁਤ ਹੋਵੇ ਜਾਂ ਕਿਸੇ ਖਾਸ ਕਾਰਨ ਵਾ ਸਮਾਂ ਪਾਠ ਲਈ ਥੋੜ੍ਹਾ ਅਤੇ ਸੀਮਤ ਹੋਵੇ ਤਾਂ ਚੰਗੇ ਚੰਗੇ ਪਾਠੀ ਕੁਝ ਦਿਨਾਂ ਵਿੱਚ ਪਾਠ ਪੂਰਾ ਕਰ ਲੈਣ ਜਾਂ ਪਾਠ ਸੁਣ ਲੈਣ। ਜੇ ਹੋਰ ਵੀ ਸੰਗਤ ਦਾ ਜੋੜ ਮੇਲ ਪਾਠ ਸੁਣਨ ਜਾਂ ਕਰਨ ਵਾਸਤੇ ਵਧੀਕ ਹੋਵੇ ਤਾਂ ਦਿਨ ਰਾਤ ਪਾਠ ਕਰੀ ਜਾਣ ਅਤੇ ਸੁਣੀ ਜਾਣ, ਜਿਸ ਕਰਕੇ ਇਹਨਾਂ ਪਾਠਾਂ ਨੂੰ ਅਖੰਡ ਪਾਠ ਕਹਿ ਲਵੋ। ਅਸਲ ਭਾਵ ਪਾਠ ਸੁਣਨ ਅਤੇ ਕਰਨ ਦਾ ਹੈ, ਪਰ ਪਾਠ ਦੇ ਵੇਚਣ ਦਾ ਨਹੀਂ ਹੈ। ਹਾਂਜੀ, ਅਸਲ ਭਾਵ ਪਾਠ ਸੁਣਨ ਅਤੇ ਕਰਨ ਦਾ ਹੈ, ਪਰ ਪਾਠ ਦੇ ਵੇਚਣ ਦਾ ਨਹੀਂ ਹੈ। ਹੁਣ ਅਨਮਤਾਂ ਦੀ ਨਕਲ ਉਤਾਰਨ ਵਾਸਤੇ ਕਈ ਲੋਕ ਪਾਠ ਸਥਾਨ ਪਰ ਪਾਣੀ ਦਾ ਘੜਾ ਧਰ ਦਿੰਦੇ ਹਨ ਅਤੇ ਆਖਦੇ ਹਨ ਕਿ ਪਾਠ ਦੀ ਸਮਾਪਤੀ ਦੇ ਸਮੇਂ ਕਲਸ਼ ਵਾਲਾ ਜਲ ਅੰਮ੍ਰਿਤ ਹੋ ਜਾਂਦਾ ਹੈ। ਇਹ ਕਲਸ਼ ਵਾਲੀ ਕਾਰਵਾਈ ਗੁਰਮਰਿਆਦਾ ਦੀ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ਮੁੱਖ ਸਥਾਨ ਸਿੱਖੀ ਦਾ ਹੈ, ਉਸ ਜਗ੍ਹਾ ਵੀ ਕਲਸ਼ ਜਲ ਦਾ ਰੱਖਿਆ ਜਾਂਦਾ। ਜੇ ਕਹੋ ਕਿ ਹਰਿਮੰਦਰ ਜੀ ਦੇ ਗਿਰਦੇ ਸਰੋਵਰ ਹੀ ਜਲ ਨਾਲ ਭਰਿਆ ਪਿਆ ਹੈ, ਤਦ ਸੋਚੋ ਧਰਮਸ਼ਾਲਾ ਦੇ ਪਾਸ ਪਾਣੀ ਨਾਲ ਭਰਿਆ ਖੂਹ ਜਿੱਥੇ ਹੁੰਦਾ ਹੈ, ਉਸੇ ਖੂਹ ਦਾ ਜਲ ਕਿਉਂ ਨਹੀਂ ਅੰਮ੍ਰਿਤ ਹੋ ਜਾਂਦਾ? ਇਸੇ ਤਰ੍ਹਾਂ ਕਈ ਥਾਵੇਂ ਅਖੰਡ ਪਾਠ ਹੋਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗ ਬਾਲ ਦਿੰਦੇ ਹਨ ਅਤੇ ਇਸ ਵਿੱਚ ਬਹੁਤ ਸਾਰਾ ਘਿਓ ਦਿਨ ਰਾਤ ਫੂਕਦੇ ਰਹਿੰਦੇ ਹਨ ਔਰ ਆਖਦੇ ਹਨ ਕਿ ਇਹ ਹਵਨ ਹੋ ਰਿਹਾ ਹੈ, ਪਰ ਇਹ ਬਾਤ ਵੀ ਗੁਰਮਰਿਆਦਾ ਦੇ ਅਨੁਕੂਲ ਨਹੀਂ। ਗੁਰੂ ਘਰ ਵਿੱਚ ਇਸ ਤਰ੍ਹਾਂ ਦਾ ਹਵਨ ਕਿਤੇ ਨਹੀਂ ਮੰਨਿਆ ਗਿਆ, ਸਗੋਂ ਮੈਦਾ ਘਿਓ ਅਤੇ ਖੰਡ ਨੂੰ ਇੱਕੋ ਜਿਹਾ ਰਲਾ ਕੇ ਕੜਾ ਪ੍ਰਸ਼ਾਦ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਰਪਣ ਕੀਤਾ ਜਾਂਦਾ ਹੈ, ਜਿਸ ਨਾਲ ਤ੍ਰਿਕੁਟੀ ਦੇ ਅਸੂਲ ਨੂੰ ਤੋੜ ਕੇ ਅਕਾਲ ਪੁਰਖ ਦੀ ਏਕਤਾ ਦਾ ਅਸੂਲ ਪ੍ਰਗਟ ਕੀਤਾ ਗਿਆ ਹੈ। ਉਸੇ ਨੂੰ ਹਵਨ ਕਹਿ ਲਓ ਅਤੇ ਸਾਧ ਸੰਗਤ ਦਾ ਅੰਦਰ ਹਵਨ ਕੁੜ ਸਮਝ ਲਓ, ਜਿੱਥੇ ਕੜਾ ਪ੍ਰਸ਼ਾਦ ਪਹੁੰਚ ਕੇ ਸਿੱਖੀ ਨੂੰ ਸੁੱਖ ਦਿੰਦਾ ਹੈ, ਤਾਂ ਭਾਵੇਂ ਇਹ ਉੱਤਮ ਹਵਨ ਹੋ ਜਾਵੇ। ਵਰਨਾ ਕਿਸੇ ਦੇਵਤੇ ਦੀ ਪੂਜਾ ਵਾਸਤੇ ਅੱਗ ਵਿੱਚ ਘਿਓ ਆਦਿ ਕਮੋਲਕ ਪਦਾਰਥ ਫੂਕਣੇ ਸਿੱਖਾਂ ਵਿੱਚ ਹਵਨ ਨਹੀਂ ਮੰਨਿਆ ਜਾਂਦਾ। ਸੋ ਗੁਰਮਰਿਆਦਾ ਨੂੰ ਲੋਕ ਭੁੱਲ ਕੇ ਅਨਮਤਾਂ ਵਿੱਚ ਦੀਆਂ ਰੀਤਾਂ ਦੀ ਨਕਲ ਸਿੱਖਾਂ ਵਿੱਚ ਵਾੜ ਰਹੇ ਹਨ। ਹੁਣ ਜ਼ਰਾ ਅਰਦਾਸ ਵੱਲ ਵੇਖੋ ਕਿ ਕਈ ਜਗ੍ਹਾ ਅਰਦਾਸੇ ਐਸੇ ਸੋਧੇ ਜਾਂਦੇ ਹਨ ਕਿ ਬਹੁਤ ਹਿੱਸਾ ਅਰਦਾਸਿਆਂ ਵਿੱਚ ਅਵਤਾਰਾਂ, ਤੀਰਥਾਂ, ਦੇਵੀ ਦੇਵਤਿਆਂ ਆਦਿਕਾਂ ਦੇ ਵੱਲ ਧਿਆਨ ਦਿਵਾਉਣ ਦਾ ਹੁੰਦਾ ਹੈ, ਅਥਵਾ ਅਰਦਾਸੇ ਕਰਾਉਣ ਵਾਲੇ ਦੀ ਉਪਮਾ ਵਿੱਚ ਭਾਂਡਾਂ ਦੀ ਤਰ੍ਹਾਂ ਵਡਿਆਈਆਂ ਦੇ ਪੁੱਲ ਬਣੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਵਿੱਚ ਜੋ ਅਰਦਾਸੇ ਹੁੰਦੇ ਹਨ ਬਹੁਤ ਛੋਟੇ ਹੁੰਦੇ ਹਨ ਅਤੇ ਅਰਦਾਸਾਂ ਕਰਾਉਣ ਵਾਲਾ ਭਾਵੇਂ ਰਾਜਾ ਮਹਾਰਾਜਾ ਵੀ ਕਿਉਂ ਨਾ ਹੋਵੇ, ਉਸ ਲਈ ਸਿਰਫ ਇਤਨੇ ਪਦ ਹੀ ਕਹੇ ਜਾਂਦੇ ਹਨ ਕਿ ਤੇਰਾ ਸਿੱਖ ਹਾਜ਼ਰ ਹੋਇਆ ਹੈ, ਇਸ ਨੂੰ ਸਿੱਖੀ ਦਾਨ ਨਾਮ ਦਾਨ ਦੇ ਅਰੋਗਤਾ ਬਖਸ਼ਣੀ, ਜਿਸ ਕਰਕੇ ਸਿੱਖ ਨੂੰ ਤੇਰਾ ਨਾਮ ਚੇਤਾਵੇ ਅਤੇ ਤੇਰਿਆਂ ਚਰਨਾਂ ਨਾਲ ਬਣਾਵੇ। ਬਸ, ਪਰ ਜ਼ਰਾ ਖੁਸ਼ਾਮਦੀਆਂ ਪਾਸੋਂ ਅਰਦਾਸ ਕਰਾ ਕੇ ਵੇਖੋ ਕਿ ਸਿੱਖ ਦੇ ਸਾਰੇ ਉੜਮੇ ਕੋੜਮੇ ਦਾ ਇਤਿਹਾਸ ਫੋਲਣ ਲੱਗ ਜਾਂਦੇ ਹਨ ਅਤੇ ਇਤਨੀ ਵਡਿਆਈ ਕਰਨ ਲੱਗ ਜਾਂਦੇ ਹਨ ਕਿ ਸੰਗਤ ਸੁਣਦੀ ਸੁਣਦੀ ਅੱਕ ਜਾਂਦੀ ਹੈ। ਇਸ ਤਰ੍ਹਾਂ ਦੇ ਅਰਦਾਸੇ ਅੱਜ ਕੱਲ੍ਹ ਸਿੱਖਾਂ ਨੂੰ ਚੰਗੇ ਲੱਗਦੇ ਹਨ, ਪਰ ਇਹ ਗੁਰਮਰਿਆਦਾ ਨਹੀਂ ਹੈ। ਸਾਰੀਆਂ ਗੁਰਰੀਤੀਆਂ ਵਿੱਚੋਂ ਜਿਤਨੀ ਰੀਤੀ ਅਰਦਾਸਾ ਸੋਧਣ ਦੀ ਸਿੱਖਾਂ ਵਿੱਚ ਅੱਜ ਕੱਲ੍ਹ ਬਦਲ ਗਈ ਹੈ, ਉਤਨੀ ਕੋਈ ਹੋਰ ਰੀਤੀ ਸ਼ਾਇਦ ਨਹੀਂ ਬਦਲੀ। ਇਸ ਬਦਲੀ ਨੇ ਸਾਡੇ ਅਰਦਾਸੀਆਂ ਨੂੰ ਮਿਰਾਸੀਆਂ ਵਾਲੀ ਕਲਿਆਣ ਕਰਨੀ ਸਿਖਾ ਦਿੱਤੀ ਹੈ, ਜੋ ਗੁਰਮਰਿਆਦਾ ਦੇ ਬਿਲਕੁਲ ਵਿਰੁੱਧ ਹੈ। ਅਰਦਾਸੇ ਦਾ ਅਸੂਲ ਉਹੀ ਹੈ ਜੋ ਰਾਜ ਦਰਬਾਰਾਂ ਵਿੱਚ ਨਕੀਬਾਂ ਵੱਲੋਂ ਪ੍ਰਾਰਥਨਾ ਦਾ ਹੁੰਦਾ ਹੈ। ਕਦੀ ਕਿਸੇ ਨਕੀਬ ਨੂੰ ਇੰਨਾ ਹੌਸਲਾ ਨਹੀਂ ਹੋ ਸਕਦਾ ਕਿ ਦਰਬਾਰ ਵਿੱਚ ਹਾਜ਼ਰ ਹੋਣ ਵਾਲੇ ਦੀ ਤਾਰੀਫ ਕਰਦੇ ਕਰਦੇ ਪੌਣਾ ਘੰਟਾ ਲਗਾ ਦੇਵੇ। ਅਰਦਾਸ ਕੋਈ ਲੈਕਚਰ ਨਹੀਂ, ਕੋਈ ਕਥਾ ਨਹੀਂ, ਕਿਸੇ ਦੇ ਕੋੜਵੇਂ ਦੀ ਗਾਥਾ ਦੇ ਸੁਣਾਉਣ ਦਾ ਸਮਾਂ ਨਹੀਂ। ਉਹ ਸਿਰਫ ਸਿੱਖ ਨੂੰ ਬਹੁਤ ਅਧੀਨਗੀ ਨਾਲ ਸੰਗਤ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੇਸ਼ ਕਰਨ ਦੀ ਪ੍ਰਾਰਥਨਾ ਹੈ, ਜਾਂ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਹਜ਼ੂਰ ਕਿਸੇ ਲੋੜ ਦੀ ਅਰਜ਼ੋਈ ਹੈ, ਜਿਸ ਕਰਕੇ ਇਹ ਜਿੰਨਾ ਛੋਟਾ ਹੋਵੇ ਉਤਨਾ ਹੀ ਠੀਕ। ਅਤੇ ਆਨੰਦ ਸਾਹਿਬ, ਕੜਾਹ ਪ੍ਰਸ਼ਾਦ, ਰਹਿਰਾਸ ਆਦਿਕ ਅਥਵਾ ਜੋੜ ਮੇਲ ਦੀ ਸਮਾਪਤੀ ਵੇਲੇ ਜੋ ਅਰਦਾਸੇ ਸੋਧੇ ਜਾਂਦੇ ਹਨ, ਸੋ ਕੇਵਲ ਸੰਗਤ ਦਾ ਮਨ ਗੁਰੂ ਅਕਾਲ ਪੁਰਖ ਜੀ ਦੇ ਚਰਨ ਕਮਲਾਂ ਵਿੱਚ ਜੋੜਨ ਨਿਮਿਤ ਸੋਧੇ ਜਾਂਦੇ ਹਨ, ਨਾ ਕਿ 24 ਅਵਤਾਰਾਂ ਦੀ ਕਥਾ ਕਰਨ ਵਾਸਤੇ ਜਾਂ ਗੰਗਾ, ਜਮਨਾ, ਗੋਦਾਵਰੀ ਆਦਿਕ ਤੀਰਥਾਂ ਦੇ ਮਹਾਤਮ ਦੱਸਣ ਵਾਸਤੇ। ਪੁਰਾਣੇ ਸਮਿਆਂ ਵਿੱਚ ਜਿਸ ਜਿਸ ਤਰ੍ਹਾਂ ਸਿੱਖਾਂ ਨੇ ਕਮਾਈਆਂ ਕਰਕੇ ਆਪਣੇ ਸਿੱਖੀ ਸਿਦਕ ਨੂੰ ਨਿਭਾਇਆ ਹੈ, ਜਿਸ ਤਰ੍ਹਾਂ ਸਿੱਖਾਂ ਦੀਆਂ ਸੰਗਤਾਂ ਨੇ ਆਪਣੇ ਸਿੱਖੀ ਸਿਦਕ ਨੂੰ ਗੁਰਸਿੱਖੀ ਅਤੇ ਗੁਰਦੁਆਰਿਆਂ ਆਦਿ ਦੀ ਪਵਿੱਤਰਤਾ ਨੂੰ ਜਾਨਾ ਕੁਰਬਾਨ ਕਰ ਕਰਕੇ ਕਾਇਮ ਰੱਖਿਆ ਹੈ, ਉਹਨਾਂ ਦੀਆਂ ਮਿਸਾਲਾਂ ਸਿੱਖਾਂ ਦੀਆਂ ਅੱਖਾਂ ਅੱਗੇ ਰੱਖ ਕੇ ਅਤੇ ਉਹਨਾਂ ਸਿਦਕੀ ਸਿੱਖਾਂ ਦੇ ਨਮੂਨੇ ਦੱਸ ਕੇ ਸੰਗਤਾਂ ਦਾ ਮਨ ਅਕਾਲ ਪੁਰਖ ਵੱਲ ਜੋੜਿਆ ਜਾਂਦਾ ਹੈ। ਸਾਡੇ ਕਈ ਇੱਕ ਧਰਮਸਾਲੀਏ ਭਾਈ ਜੋ ਚੰਗੇ ਵਿਦਵਾਨ ਸਨ, ਸੋ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਿਭਾ ਲੈਂਦੇ ਹਨ, ਪਰ ਜੋ ਅਗਿਆਤ ਅਤੇ ਅਣਜਾਣ ਧਰਮਸਾਲੀਏ ਹਨ, ਸੋ ਕਿਤੇ ਦੇ ਕਿਤੇ ਚਲੇ ਜਾਂਦੇ ਹਨ। ਇੱਕ ਦਫ਼ਾ ਸਾਂ ਪੁਣਛ ਦੇ ਰਹਿਣ ਵਾਲੇ ਇੱਕ ਸਿੱਖ ਪਾਸੋਂ ਜ਼ਿਲ੍ਹਾ ਹਜ਼ਾਰਾਂ ਦੀਆਂ ਗਲੀਆਂ ਵਿੱਚ ਇੱਕ ਧਰਮਸ਼ਾਲਾ ਵਿਖੇ ਅਰਦਾਸ ਸੁਣੀ, ਜਿਸ ਪਰ ਉਸਨੇ ਕਿਸੇ ਪੁਰਾਣ ਦਾ ਭਾਵ ਅਰਦਾਸ ਵੇਲੇ ਦੱਸਣੋਂ ਬਾਕੀ ਨਹੀਂ ਸੀ ਛੱਡਿਆ। ਅਸੀਂ ਨਹੀਂ ਜਾਣਦੇ ਕਿ ਇਸ ਤਰ੍ਹਾਂ ਦੀਆਂ ਅਰਦਾਸਾਂ ਕੀ ਗੁਣ ਸਿੱਖੀ ਸਿਦਕ ਵਿੱਚ ਪੈਦਾ ਕਰ ਸਕਦੀਆਂ ਹਨ। ਸੋ ਮਿੱਤਰੋ, ਅਰਦਾਸ ਦੀ ਗੁਰਰੀਤੀ ਵੀ ਚੰਗੇ ਗ੍ਰੰਥੀਆਂ ਬਿਨਾਂ ਨਹੀਂ ਕਾਇਮ ਰਹਿ ਸਕਦੀ। ਇਸ ਰੀਤੀ ਦਾ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ। 15ਵਾਂ ਅੰਕ, ਕੜਾਹ ਪ੍ਰਸ਼ਾਦ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਤਿਆਰੀ ਅਤੇ ਭੇਟਾ ਵੀ ਇੱਕ ਗੁਰਰੀਤੀ ਹੈ। ਅੱਜ ਕੱਲ੍ਹ ਕੜਾਹ ਪ੍ਰਸ਼ਾਦ ਬਣਾਉਣ ਦੀ ਰੀਤੀ ਤਾਂ ਉੱਕੀ ਗੁੰਮ ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ ਖਰੀਦ ਲੈਂਦੇ ਹਨ। ਤ੍ਰਿਹਾਵਲ ਦਾ ਕੜਾਹ ਪ੍ਰਸ਼ਾਦ ਬਣਦਾ ਹੀ ਨਹੀਂ। ਜੋ ਮਤਲਬ ਇਸ ਤ੍ਰਿਹਾਵਲ ਦੇ ਕੜਾਹ ਪ੍ਰਸ਼ਾਦ ਦੇ ਬਣਨ ਦਾ ਮਹਿਸੂਸ ਹੁੰਦਾ ਹੈ, ਸੋ ਪੂਰਾ ਨਹੀਂ ਹੁੰਦਾ। ਅਸੂਲ ਤਾਂ ਇਹ ਸੀ ਕਿ ਕਈ ਅਨਮਤਾਂ ਵਿੱਚ ਤ੍ਰਿਕੁਟੀ ਦੇ ਅਸੂਲ ਨੂੰ ਗਿਆ ਹੈ, ਜੈਸਾ ਕਿ ਪੁਰਾਣਕਾਂ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼, ਈਸਾਈਆਂ ਵਿੱਚ ਬਾਪ, ਬੇਟਾ ਅਤੇ ਰੂਹੁਲ ਕੁਦਸ, ਮੁਸਲਮਾਨਾਂ ਵਿੱਚ ਖੁਦਾ, ਸ਼ੈਤਾਨ ਅਤੇ ਰਸੂਲ। ਇਸੇ ਤਰ੍ਹਾਂ ਵੇਦਾਂ ਵਿੱਚ ਵੀ ਤਿੰਨ ਵੱਡੇ ਦੇਵਤਾ ਮੰਨੇ ਗਏ ਹਨ, ਪਰ ਗੁਰੂ ਘਰ ਵਿੱਚ ਇਸ ਤ੍ਰਿਕੁਟੀ ਦੇ ਅਸੂਲ ਨੂੰ ਨਹੀਂ ਮੰਨਿਆ ਗਿਆ। ਇਸ ਵਿੱਚ ਏਕਤਾ ਦੇ ਅਸੂਲ ਨੂੰ ਹੀ ਮੁੱਖ ਰੱਖਿਆ ਗਿਆ ਹੈ। ਜੀਵ ਅਤੇ ਮਾਇਆ ਦੀ ਉਤਪਤੀ ਪਰਮਾਤਮਾ ਦੇ ਹੁਕਮ ਵਿੱਚੋਂ ਮੰਨ ਕੇ ਉਸੇ ਦੇ ਹੁਕਮ ਵਿੱਚ ਉਹਨਾਂ ਦੀ ਸਮਾਪਤੀ ਮੰਨੀ ਗਈ ਹੈ। ਇਸ ਵਿੱਚ ਤਰੱਕੀ ਕਰਨ ਦਾ ਅਸਲ ਵਸੀਲਾ ਸ਼ੁਭ ਕਰਮ, ਭਗਤੀ ਅਤੇ ਗਿਆਨ ਹਨ, ਅਤੇ ਮੋਖ ਅਰਥਾਤ ਨਜਾਤ ਪਰਮਾਤਮਾ ਦੀ ਕਿਰਪਾ ਪਰ ਹੀ ਹੈ। ਗੁਰੂ ਸਾਹਿਬਾਨ ਦਾ ਪ੍ਰਯੋਜਨ ਸੱਤੇ ਮਾਰਗ ਦੱਸਣ ਦਾ ਹੈ, ਉਸ ਪਰ ਚੱਲਣਾ ਜਾਂ ਨਾ ਚੱਲਣਾ ਸਿੱਖ ਦੀ ਇੱਛਾ ਪਰ ਹੈ। ਸ਼ੈਤਾਨ ਸਿਰਫ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੀ ਪੰਜੇ ਵਿਕਾਰ ਹਨ। ਹਰ ਇੱਕ ਸਿੱਖ ਅਕਾਲ ਪੁਰਖ ਦੀ ਕਿਰਪਾ ਅਤੇ ਗੁਰੂ ਸਾਹਿਬਾਨ ਦੇ ਸ਼ਬਦਾਂ ਦੇ ਅਭਿਆਸ ਨਾਲ ਇਹਨਾਂ ਪੰਜਾਂ ਸ਼ਤਰੂਆਂ ਨੂੰ ਫੜ ਕੇ ਜਕੜ ਸਕਦਾ ਹੈ ਅਤੇ ਸ਼ਬਦ ਦੁਆਰਾ ਹੀ ਸ੍ਰਿਸ਼ਟਾਚਾਰੀ ਹੋ ਸਕਦਾ ਹੈ। ਸ਼ਬਦ ਦੁਆਰਾ ਹੀ ਸੁਕਰਮੀ ਹੋ ਕੇ ਅਕਾਲ ਪੁਰਖ ਦੀ ਕਿਰਪਾ ਯਾਨੀ ਪ੍ਰਸਾਦ ਦਾ ਭਾਗੀ ਹੋ ਸਕਦਾ ਹੈ, ਪਰ ਤਦ ਜਦ ਗੁਰੂ ਜੀ ਦੇ ਬਖਸ਼ੇ ਹੋਏ ਗਿਆਨ ਨੂੰ ਪ੍ਰੇਮ ਅਤੇ ਸ਼ਾਂਤੀ ਨਾਲ ਕਮਾਵੇ। ਇਸ ਭੇਦ ਨੂੰ ਅਰਥਾਤ ਤ੍ਰਿਕੁਟੀ ਦੇ ਜਾਲ ਵਿੱਚੋਂ ਸ਼ਬਦ ਦੁਆਰਾ ਗਿਆਨ, ਭਗਤੀ ਅਤੇ ਪ੍ਰੇਮ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਪਾਉਣ ਦਾ ਤਰੀਕਾ ਅਤੇ ਤ੍ਰਿਕੁਟੀ ਵਿੱਚੋਂ ਕੱਢ ਕੇ ਏਕਤਾ ਵੱਲ ਲਿਜਾਣ ਦਾ ਤਰੀਕਾ ਕੜਾਹ ਪ੍ਰਸ਼ਾਦ ਦੇ ਬਣਾਉਣ ਤੋਂ ਸਿੱਖ ਨੂੰ ਸਪਸ਼ਟ ਨਜ਼ਰ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਮੈਦਾ, ਖੰਡ ਅਤੇ ਘਿਓ ਤਿੰਨ ਅੱਡ ਅੱਡ ਪਦਾਰਥਾਂ ਨੂੰ ਅਗਨੀ, ਜਲ ਅਤੇ ਰਸਦ ਇੱਕ ਕਰ ਦਿੰਦਾ ਹੈ, ਅਤੇ ਸਿੱਖ ਕੜਾਹ ਪ੍ਰਸ਼ਾਦ ਬਣਾਉਂਦਾ ਹੋਇਆ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਸ਼ਬਦ ਦੇ ਅਭਿਆਸ ਨਾਲ ਅਨਮਤਾਂ ਦੀ ਤ੍ਰਿਕੁਟੀ ਦੀ ਅਗਿਆਨਤਾ ਟੁੱਟ ਕੇ ਗਿਆਨ, ਭਗਤੀ ਅਤੇ ਸ਼ਬਦ ਦੇ ਅਭਿਆਸ ਨਾਲ ਏਕਤਾ ਦਾ ਭਾਵ ਪ੍ਰਾਪਤ ਹੋ ਜਾਂਦਾ ਹੈ। ਇਹ ਵਸਤੂ ਅਰਥਾਤ ਏਕਤਾ ਦਾ ਭਾਵ ਹੁਣ ਪ੍ਰਸਾਦ ਯਾਨੀ ਕਿਰਪਾ ਸਦਾਉਂਦਾ ਹੈ, ਜਿਸ ਦੀ ਪ੍ਰਾਪਤੀ ਨਾਲ ਗੁਰੂ ਅਕਾਲ ਪੁਰਖ ਅੱਗੇ ਜਾਣ ਵਾਸਤੇ ਸਿੱਖ ਅਧਿਕਾਰੀ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦਾ ਭੇਦ ਜੋ ਕੜਾ ਪ੍ਰਸ਼ਾਦ ਤੋਂ ਸਿੱਖਿਆ ਜਾ ਸਕਦਾ ਹੈ ਉਹ ਤਦੇ ਹੀ ਹਾਸਲ ਹੋ ਸਕਦਾ ਹੈ ਜੇ ਕੜਾ ਪ੍ਰਸ਼ਾਦ ਗੁਰਮਰਿਆਦਾ ਅਨੁਸਾਰ ਅਤੇ ਹਾਵਲ ਦਾ ਬਾਣੀ ਪੜ੍ਹ ਕੇ ਸਿੱਖ ਆਪ ਤਿਆਰ ਕਰਨ ਅਤੇ ਲਾਇਕ ਗ੍ਰੰਥੀ ਸਮਝਦਾਰ ਸਿੱਖਾਂ ਨੂੰ ਇਸ ਦਾ ਅਸਲ ਭਾਵ ਤ੍ਰਿਕੁਟੀ ਦੇ ਦੂਰ ਹੋਣ ਦਾ ਅਤੇ ਏਕਤਾ ਦੇ ਗਿਆਨ ਦਾ ਖੁੱਲ੍ਹ ਕੇ ਦੱਸ ਸਕਣ। ਕਰਦ ਭੇਟ ਵੇਲੇ ਸਾਰੀ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਤਿੰਨ ਪਦਾਰਥ ਅੱਡ ਅੱਡ ਮੰਨੇ ਗਏ ਸਨ ਸੋ ਹੁਣ ਅੱਡ ਅੱਡ ਨਹੀਂ ਰਹੇ, ਉਹਨਾਂ ਨੂੰ ਅਗਨੀ ਜਲ ਅਤੇ ਰਸਦ ਨੇ ਇੱਕ ਰੂਪ ਵਿੱਚ ਲੈ ਆਉਂਦਾ ਹੈ। ਇਸੇ ਤਰ੍ਹਾਂ ਜਿਸ ਤ੍ਰਿਕੁਟੀ ਦੇ ਜਾਲ ਵਿੱਚ ਤੁਸੀਂ ਪਹਿਲੇ ਫਸੇ ਪਏ ਸੇ, ਹੁਣ ਦੇਖ ਲਵੋ ਕਿ ਗਿਆਨ ਭਗਤੀ ਅਤੇ ਸ਼ਬਦ ਦੇ ਅਭਿਆਸ ਨੇ ਤੁਹਾਨੂੰ ਉਸ ਪੁਰਾਣੇ ਭਰਮ ਵਿੱਚੋਂ ਕੱਢ ਲਿਆ ਹੈ। ਉਹ ਪੁਰਾਣੇ ਭਰਮ ਦੂਰ ਹੋ ਗਏ ਹਨ, ਹੁਣ ਕੇਵਲ ਇੱਕੋ ਹੀ ਅਕਾਲ ਪੁਰਖ ਦਾ ਗਿਆਨ ਤੁਹਾਨੂੰ ਹੋ ਗਿਆ ਹੈ। ਇਹ ਭਾਵ ਤੁਹਾਡੇ ਮੰਨਣ ਲਈ ਉਸੇ ਤਰ੍ਹਾਂ ਨਾਲ ਪ੍ਰਸਾਦ ਹੈ ਜੈਸਾ ਕਿ ਕੜਾ ਪ੍ਰਸ਼ਾਦ ਤੁਹਾਡੇ ਮੇਦੇ ਲਈ ਪ੍ਰਸਾਦ ਹੈ, ਜਿਸ ਕਰਕੇ ਸ਼ੁਕਰ ਹੈ ਕਿ ਅਕਾਲ ਪੁਰਖ ਦੀ ਕਿਰਪਾ ਦੇ ਭਾਗੀ ਬਣੇ ਹੋ। ਇਸ ਤਰ੍ਹਾਂ ਦੇ ਅੰਤਰੀ ਭਾਵ ਜੋ ਸਿੱਖਾਂ ਦੀਆਂ ਰੀਤਾਂ ਵਿੱਚ ਧਰੇ ਪਏ ਹਨ ਉਹਨਾਂ ਨੂੰ ਚੰਗੇ ਪੜ੍ਹੇ ਲਿਖੇ ਗ੍ਰੰਥੀਆਂ ਦੇ ਸਿਵਾਏ ਹੋਰ ਕੌਣ ਦੱਸ ਸਕਦਾ ਹੈ? ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।